ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮਨ ਕਰੋਂ ਤੁਹਾਡੇ ਉੱਪਰ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਫਿਰਤ ਫਿਰਤ ਪ੍ਰਭ ਆਇਆ ਸਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਮੈਂ ਤਾਂ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਸਾਵਧਾਰ ਸਾਵਧਾਰ ਛੱਡ ਕੇ ਤੇਰਾ ਦਰ ਮੰਗਿਆ ਸਾਵਧਾਰ ਛੱਡ ਕੇ ਤੇਰਾ ਦਰ ਛੱਡ ਕੇ ਤੇਰਾ ਦਰ ਮੱਲਿਆ ਸਾਬਰ ਛੱਡ ਕੇ ਤੇਰਾ ਦਰ ਮੱਲਿਆ ਮੈਂ ਸਾਬਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਸਾਬਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਆਇਓ ਸ਼ਰਨ ਤੁਹਾਰੀ मिला सुख नाम हर सोगा चिंता लाहे अमारी। सेवादारा बेनती है बीबिया ने भावे वीर ने एकाग्रता बनाओ समागम करन वाला कोई कराउन वाला कोई प्रधान कोई बनिया फिरदा भैणा नूं बेनती है एकाग्रता बनाओ जे आप नहीं लाहा लैण जोगे दूजे नूं लाहा लैण दिओ सारी संगत दी एकाग्रता भंग नहीं करी दी जिवें सेवादार कहिंदे ने उवें मन्नी दा सबदर छड के तेरा दर मन्ने सबदर छड के तेरा दर मन्ने सतगुरु आयो शरण तुहारी मिला सुख नाम हर सोगा चिंता लाहे हमारी अगर न सोचे दूजी था हार पर ओ तो द्वारी लेखा छोड़ के लिख छूट है हम निर्गुण लेहो उबारी सत बख्शिंद सदा मेहरवाना सबना दे अदारी नानक दास संत पछ परयो राख लेहो एह बारी सतगुरु आयो शरण तुहारी सतगुरु आयो शरण तुहारी
तो ही पाल ਸਾਜੀ ਨਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੱਚੇ ਪਾਤਸ਼ਾਹ ਦੀ ਸ਼ਰਨ ਹੈ ਜੋ ਸਾਡੇ ਤਮਾਮ ਦੁੱਖਾਂ ਕਲੇਸ਼ਾਂ ਦਾ ਨਾਸ ਕਰ ਸਕਦੀ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕਾ ਦਾਸ। ਕੋਈ ਤਨ ਕਰਕੇ ਰੋਗੀ ਹੈ, ਕੋਈ ਮਨ ਕਰਕੇ ਰੋਗੀ ਹੈ, ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗ ਜ਼ਿਆਦਾ ਭਿਆਨਕ ਮੰਨੇ ਹਨ। ਸੋ ਇੱਕੋ ਇੱਕ ਤਰੀਕਾ ਹੈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਤਨ ਔਰ ਮਨ ਦੇ ਰੋਗ ਦੂਰ ਹੁੰਦੇ ਨੇ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ, ਜੋ ਜੋ ਦੀਸੈ ਸੋ ਸੋ ਰੋਗੀ। ਸੱਚੇ ਪਾਤਸ਼ਾਹ ਦਾ ਹੁਕਮ ਹੈ ਜਿਹੜਾ ਵੀ ਨਜ਼ਰ ਆ ਰਿਹਾ ਉਹ ਰੋਗੀ ਹੈ, ਤੇ ਰੋਗਾਂ ਤੋਂ ਬਚਿਆ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਰੋਗਾਂ ਤੋਂ ਰਹਿਤ ਇੱਕ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਹਨ, ਹੋਰ ਨਹੀਂ ਕੋਈ। ਤੇ ਜਿਹਦੇ ਅੰਦਰ ਸਤਿਗੁਰੂ ਵਸ ਜਾਂਦੇ ਨੇ ਉਹ ਵੀ ਰੋਗਾਂ ਤੋਂ ਮੁਕਤ ਹੋ ਜਾਂਦਾ। ਆਖੋ ਸਤਨਾਮ ਗੁਰਮੁਖੋ। ਰੋਗ ਭਾਵੇਂ ਉਹਦੇ ਸਰੀਰ ਨੂੰ ਹੋਵੇ ਪਰ ਮਨ ਉਹਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਜਿਹਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਦਾ ਵਾਸ ਹੈ। ਕਦੇ ਦੁੱਖ ਵਿੱਚ ਵੀ ਉਹ ਦੁਖੀ ਨਹੀਂ ਹੁੰਦਾ, ਚੜ੍ਹਦੀ ਕਲਾ ਵਿੱਚ ਰਹਿੰਦਾ, ਹਰ ਸਮੇਂ ਆਨੰਦ ਵਿੱਚ, ਖੇੜੇ ਵਿੱਚ, ਮਸਤੀ 'ਚ ਰਹਿੰਦਾ। ਵੇਖਣ ਵਾਲੇ ਕਹਿਣਗੇ ਵਿਚਾਰਾ ਬੜਾ ਦੁਖੀ ਹੈ, ਪਰ ਜੇ ਸਤਿਗੁਰੂ ਹਿਰਦੇ ਚ ਵਸੇ ਨੇ ਉਹਨੂੰ ਨਾਮ ਜਪਣ ਦਾ ਬੰਦਗੀ ਕਰਨ ਦਾ ਚਾਅ ਹੀ ਇੰਨਾ ਵੀ ਦੁੱਖ ਦੁੱਖ ਲੱਗਦਾ ਹੀ ਨਹੀਂ, ਉਹ ਹਮੇਸ਼ਾ ਆਨੰਦ ਵਿੱਚ ਰਹੇਗਾ। ਸੋ ਇੱਕੋ ਇੱਕ ਤਰੀਕਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਈਏ ਤਾਂ ਜੋ ਸਾਡੇ ਤਨ ਮਨ ਦੇ ਰੋਗ ਦੂਰ ਹੋ ਸਕਣ। ਇਸੇ ਕਰਕੇ ਭਗਤ ਰਵਿਦਾਸ ਜੀ ਅਰਦਾਸ ਕਰਦੇ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਭਗਤ ਰਵਿਦਾਸ ਜੀ ਕਹਿੰਦੇ ਨੇ ਮੈਨੂੰ ਸੋਚ ਲੱਗੀ ਰਹਿੰਦੀ ਹੈ। ਕਾਹਦੀ ਸੋਚ ਲੱਗੀ ਰਹਿੰਦੀ ਆ? ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰੀ ਸੰਗਤ ਮਾੜਿਆਂ ਨਾਲ ਹੋ ਰਹੀ ਹੈ, ਮੈਨੂੰ ਰੋਜ਼ ਮਾੜਿਆਂ ਦੀ ਸੰਗਤ ਕਰਨੀ ਪੈ ਰਹੀ ਆ, ਇਸ ਕਰਕੇ ਮੇਰੀ ਸੰਗਤ ਪੋਚ ਹੋਣ ਕਰਕੇ ਸੋਚ ਦਿਨ ਰਾਤੀ ਮੈਨੂੰ ਸੋਚ ਲੱਗੀ ਰਹਿੰਦੀ। ਉਹ ਹੈ ਕੌਣ ਨੇ ਜਿਨ੍ਹਾਂ ਦੀ ਸੰਗਤ ਭਗਤ ਜੀ ਕਹਿੰਦੇ ਨੇ ਹੋ ਰਹੀ ਆ? ਸਾਨੂੰ ਸਮਝਾਉਣ ਵਾਸਤੇ ਸਿੱਖਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗਤ ਮਿਲ ਰਹੀ ਹੈ ਰੋਜ਼ ਇਸ ਮਨ ਨੂੰ। ਇਸੇ ਕਰਕੇ ਫਿਕਰ ਲੱਗਿਆ ਰਹਿੰਦਾ ਇਹਨਾਂ ਨੇ ਮੇਰੇ ਜਿਹੜੇ ਕਰਮ ਨੇ ਉਹ ਕੁਟਲ ਕਰ ਦਿੱਤੇ ਨੇ, ਮਾੜੇ ਕਰ ਦਿੱਤੇ ਨੇ ਮੇਰੇ ਕਰਮ, ਕਿਉਂਕਿ ਮਾੜਿਆਂ ਦੀ ਸੰਗਤ ਕਰਕੇ ਮੈਂ ਵੀ ਮਾੜਾ ਹੁੰਦਾ ਜਾ ਰਿਹਾ। ਕਾਮ ਆ ਘੇਰਦਾ, ਕ੍ਰੋਧ ਆ ਘੇਰਦਾ, ਲੋਭ ਘੇਰ ਲੈਂਦਾ, ਮੋਹ ਘੇਰ ਲੈਂਦਾ, ਹੰਕਾਰ ਘੇਰ ਲੈਂਦਾ। ਇਸੇ ਕਰਕੇ ਸੋਚ ਲੱਗੀ ਰਹਿੰਦੀ ਆ ਤੇ ਮੇਰੇ ਕਰਮ ਜਿਹੜੇ ਨੇ ਉਹ ਹੁਣ ਮਾੜੇ ਹੋ ਰਹੇ ਨੇ, ਮੇਰਾ ਜਨਮ ਜਿਹੜਾ ਹੈ ਉਹ ਬਰਬਾਦ ਹੋ ਰਿਹਾ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਫਿਰ ਇੱਕੋ ਇੱਕ ਤਰੀਕਾ ਹੈ, ਭਗਤ ਜੀ ਕਹਿੰਦੇ ਨੇ ਇਹਨਾਂ ਤੋਂ ਮੈਂ ਵਾਹਿਗੁਰੂ ਬਚ ਤਾਂ ਸਕਣਾ ਵਾ, ਇਹਨਾਂ ਤੋਂ ਤਾਂ ਮੇਰਾ ਛੁਟਕਾਰਾ ਹੋ ਸਕਦਾ ਹੈ ਕਿ ਤੂੰ ਮੈਨੂੰ ਕਦੇ ਭੁੱਲੇ ਨਾ। ਆਖੋ
ਸਤਨਾਮ,
ਜੇ ਤੇਰੀ ਯਾਦ ਮੇਰੇ ਕੋਲ ਹੋਏਗੀ ਫਿਰ ਇਹ ਮੇਰੇ ਨੇੜੇ ਨਹੀਂ ਆਉਣਗੇ। ਜੇ ਤੂੰ ਆਏਗਾ ਨਾ ਮੇਰੇ ਅੰਦਰ ਵਸੇਗਾ ਫਿਰ ਇਹ ਪੰਜੇ ਦੂਰ ਰਹਿੰਦੇ ਨੇ, ਜਦੋਂ ਤੂੰ ਦੂਰ ਹੋ ਜਾਂਦਾ ਫਿਰ ਆ ਜਾਂਦੇ ਨੇ ਖਾਲੀ ਵੇਖ ਕੇ। ਜਦੋਂ ਤੇਰਾ ਨਾਮ ਮੇਰੀ ਰਸਨਾ ਤੇ ਹੋਏਗਾ, ਮੇਰੇ ਹਿਰਦੇ ਚ ਹੋਏਗਾ, ਫਿਰ ਇਹ ਪਹਿਰੇਦਾਰ ਬਣ ਜਾਂਦਾ, ਫਿਰ ਨਹੀਂ ਕੋਈ ਵੜਦਾ। ਜਦੋਂ ਤੂੰ ਨਹੀਂ ਹੁੰਦਾ ਫਿਰ ਇਹ ਆ ਜਾਂਦੇ ਨੇ ਘੇਰ ਲੈਂਦੇ। ਗੁਰਮੁਖੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਵਿਆਪਤ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਹਲਾ ਛੱਡ ਛੱਡਿਆ, ਜਿਹੜੇ ਹਰ ਵੇਲੇ ਸਿਮਰਨ ਭਗਤੀ ਬੰਦਗੀ ਚ ਲੱਗੇ ਰਹਿੰਦੇ ਨੇ ਉਹਨਾਂ ਨੂੰ ਇਹ ਨਹੀਂ ਵਿਆਪਦੇ, ਨਾ ਉਹਨਾਂ ਨੂੰ ਕਾਮ ਸਤਾਵੇ, ਨਾ ਕ੍ਰੋਧ ਤੰਗ ਕਰੇ, ਲੋਭ ਨਹੀਂ ਆਉਂਦਾ, ਮੋਹ ਨਹੀਂ ਕਰਦੇ, ਹਉਮੈ ਨਹੀਂ ਆਉਂਦੀ, ਕਿਉਂਕਿ ਇਹਨਾਂ ਦਾ ਸਾਰਿਆਂ ਦਾ ਸੰਬੰਧ ਮਨ ਨਾਲ ਹੀ ਆ। ਜੇ ਵਾਸ਼ਨਾ ਹੈ, ਜੇ ਕਾਮ ਵਾਸ਼ਨਾ ਵੀ ਪੈਦਾ ਹੁੰਦੀ ਆ ਤੇ ਮਨ ਨਾਲ ਸੰਬੰਧ ਇਹਦਾ। ਜੇ ਮਨ ਸਿਮਰਨ ਵਾਲੇ ਪਾਸੇ ਲੱਗਾ ਰਹੇਗਾ ਵਿਹਲਾ ਛੱਡੋਗੇ ਨਹੀਂ ਤੇ ਵਿਕਾਰਾਂ ਵਾਲੇ ਪਾਸੇ ਕਿਵੇਂ ਜਾਓ? ਇਸ ਕਰਕੇ ਬੰਦਗੀ ਵਾਲੇ ਪਾਸੇ ਜਿਹੜੇ ਆਪਣੇ ਮਨ ਨੂੰ ਪ੍ਰਵਿਰਤ ਕਰ ਲੈਂਦੇ ਨੇ ਉਹ ਫਿਰ ਇਹਨਾਂ ਸਾਰਿਆਂ ਰੋਗਾਂ ਤੋਂ ਬਚ ਜਾਂਦੇ ਆ, ਨਹੀਂ ਤੇ ਫਿਰ ਇਹ ਘੇਰ ਲੈਂਦੇ ਨੇ ਆ। ਭਗਤ ਰਵਿਦਾਸ ਜੀ ਕਹਿੰਦੇ ਆ ਕਿ ਮੈਂ ਇਹਨਾਂ ਤੋਂ ਬਚ ਹੀ ਤਾਂ ਸਕਣਾ ਵਾ ਜੇ ਪਰਮੇਸ਼ਰ ਤੂੰ ਮੇਰੇ ਹਿਰਦੇ ਵਿੱਚ ਵਸੇ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਸਾਰੋ, ਮੈਂ ਜਨ ਤੇ ਮੈਂ ਤੇਰਾ ਜਨ ਹਾਂ, ਸੇਵਕ ਹਾਂ, ਮੈਨੂੰ ਤੂੰ ਕਦੇ ਵਸਾਰੀ ਨਾ, ਮੈਂ ਤੈਨੂੰ ਕਦੇ ਭੁਲਾ ਨਾ, ਤੇ ਇਹਨਾਂ ਤੋਂ ਫਿਰ ਮੈਂ ਬਚਿਆ ਰਵਾਂਗਾ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਸਾਰੋ, ਮੈਂ ਜਨ ਤੇਰਾ, ਮੇਰੀ ਹਰ ਹੋ ਬਿਪਤ ਜਨ ਕਰੋ ਸਫਾਈ। ਸੱਚੇ ਪਾਤਸ਼ਾਹ ਮੈਨੂੰ ਸ਼ੁਭ ਕਰਮਾਂ ਵਾਲਾ ਬਣਾ ਲਓ ਤੇ ਮੇਰੀ ਬਿਪਤਾ ਹਰ ਦਿਓ, ਮੇਰੀ ਹਰੋ ਬਿਪਤ ਹਰ ਦਿਓ, ਮੇਰੀ ਬਿਪਤਾ ਜਿਹੜੀ ਇਹ ਲੱਗੀ ਤੇ ਮੈਨੂੰ ਆਪਣਾ ਸੇਵਕ ਬਣਾ ਲਓ, ਚਰਨ ਨਾ ਛੱਡੋ ਸਰੀਰ ਘਲ ਜਾਈ, ਐਸੀ ਮਿਹਰ ਕਰੋ ਵੀ ਮੈਂ ਤੇਰੇ ਚਰਨ ਨਾ ਛੱਡਾਂ, ਤੈਨੂੰ ਯਾਦ ਕਰਨਾ ਨਾ ਛੱਡਾਂ, ਤੇਰੀ ਯਾਦ ਮੈਨੂੰ ਭੁੱਲੇ ਨਾ ਭਾਵੇਂ ਸਰੀਰ ਚੱਲਿਆ ਜਾਵੇ।
ਸਾਹ ਸ੍ਰੀ ਅਕਾਲ।
ਚਰਨ ਨਾ ਛੱਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰੋ ਤੇਰੀ ਸੰਭਾ। ਭਗਤ ਰਵਿਦਾਸ ਜੀ ਕਹਿੰਦੇ ਨੇ ਐ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਪੈ ਗਿਆ ਵਾਂ, ਬੇਗ ਮਿਲੋ ਜਨ ਕਰ ਨਾ ਬਿਲੰਬ। ਬੇਗ ਕਹਿੰਦੇ ਨੇ ਛੇਤੀ, ਬੇਗ ਦਾ ਅਰਥ ਹੁੰਦਾ ਛੇਤੀ ਤੇ ਬਿਲੰਬ ਕਹਿੰਦੇ ਨੇ ਦੇਰੀ ਨੂੰ। ਭਗਤ ਜੀ ਕਹਿੰਦੇ ਨੇ ਬੇਗ ਮਿਲੋ ਛੇਤੀ ਮਿਲੋ, ਜਨ ਕਰ ਨਾ ਬਿਲੰਬ ਦੇਰੀ ਨਾ ਲਾਓ, ਤੇਰਾ ਨਾਮ ਮੇਰੇ ਹਿਰਦੇ ਚ ਵਸਿਆ ਰਹੇਗਾ ਫਿਰ ਹੀ ਇਹਨਾਂ ਤੋਂ ਬਚਿਆ ਜਾਣਾ, ਨਹੀਂ ਤੇ ਇਹਨਾਂ ਤੋਂ ਛੁਟਕਾਰਾ ਹੋਣਾ ਨਹੀਂ। ਇਸੇ ਕਰਕੇ ਸਾਨੂੰ ਸਤਿਗੁਰੂ ਇਸ ਗੱਲ ਦੀ ਤਾਕੀਦ ਕਰਦੇ ਨੇ।
ਲੁੱਟੀ ਤੈਨੂੰ ਜਾਂਦੇ ਪੰਜੇ ਚੋਰ ਬੰਦੇ, ਲੁੱਟੀ ਤੈਨੂੰ ਜਾਂਦੇ ਪੰਜੇ ਚੋਰ ਬੰਦੇ, ਤੈਨੂੰ ਜਾਂਦੇ ਪੰਜੇ ਚੋਰ ਬੰਦੇ, ਲੁੱਟੀ ਤੈਨੂੰ ਜਾਂਦੇ ਪੰਜੇ ਚੋਰ ਬੰਦੇ,
ਕੱਠੇ ਹੀ ਚੋਰ ਤੇ ਜੇਕਾ ਜਾ ਸਫਾਇਆ ਕਰ ਜਾਂਦਾ ਕੱਠੇ ਹੀ ਪੰਜ। ਜਿੱਥੇ ਇੱਕ ਚੋਰ ਆਏਗਾ ਗੁਰਮਖੋ, ਉਹ ਜਿੰਨਾ ਕੁ ਸਮਾਨ ਚੁੱਕਿਆ ਲਜਾਏ ਜਾ ਸਕੇਗਾ ਉਨਾ ਹੀ ਲਜਾਊ, ਤੇ ਜੇ ਇਕੱਠੇ ਪੰਜ ਆ ਜਾਣ ਫਿਰ ਤੇ ਛੱਡਦੇ ਹੀ ਕੱਖ ਨਹੀਂ, ਬਹੁਤ ਲੈ ਜਾਣਗੇ ਚੁੱਕ ਕੇ। ਇਹਨਾਂ ਪੰਜਾਂ ਨੇ ਨਾ ਸਾਡੇ ਅੰਦਰ ਚੰਗਾ ਸੁਭਾਅ ਰਹਿਣ ਦਿੱਤਾ, ਨਾ ਨਿਮਰਤਾ ਰਹਿਣ ਦਿੱਤੀ ਹੈ, ਨਾ ਅੰਮ੍ਰਿਤ ਵੇਲਾ ਰਹਿਣ ਦਿੱਤਾ, ਸਾਡੇ ਸ਼ੁਭ ਗੁਣ ਸਾਰੇ ਹੀ ਲੁੱਟ ਕੇ ਲੈ ਗਏ।
ਪੰਜਾ ਚੋਰਾਂ ਨੇ ਲੁੱਟਿਆ ਘਰ ਤੇਰਾ, ਲੁੱਟਿਆ ਘਰ ਤੇਰਾ, ਲੁੱਟਿਆ ਘਰ ਤੇਰਾ, ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਜਾਗ
ਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ। ਕਹਿੰਦੇ ਪੰਜ ਨੇ ਚੋਰ ਏਕ ਗਰੀਬਾ, ਇਹ ਜੀਵ ਕੱਲਾ ਹੀ ਆ ਉਹ ਪੰਜ ਨੇ, ਅਰਦਾਸ ਹੀ ਕਰ ਸਕਦੇ ਆ ਫਿਰ। ਇਹ ਪੰਛੀ ਕੱਲਾ ਏ, ਇਹ ਪੰਛੀ ਕੱਲਾ ਏ, ਮਗਰ ਸ਼ਿਕਾਰੀ ਬਹੁਤ, ਇਹ ਪੰਛੀ ਕੱਲਾ ਏ, ਇਹ ਮਗਰ ਕਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਤੇਰੇ ਵਿਛੜਿਆ ਪੜ ਜਾਵਾਨਾ ਵਿਛੋੜ ਪਾਲਕਾ ਤੇਰੇ ਵਿਛੜਿਆ ਪੜ ਜਾਵਾਨਾ ਵਿਛੋੜ ਸਾਰੀਆਂ ਭੈਣਾਂ ਕਰੋ ਅਰਜ ਮਨਜੂਰ ਨਿਭ ਜਾ ਤੋੜ ਦਾਤਰਾ ਤੇਰੇ ਵਿਛੜਿਆ ਮਰ ਜਾਵਾਨਾ ਵਿਛੋੜ ਦਾਤਰਾ ਬੇਨਤੀ ਕਰੋ ਪਿਆਰਿਓ ਰਲ ਕੇ ਜਦੋਂ ਅਰਦਾਸ ਕਰਨੇ ਆ ਫਿਰ ਛੇਤੀ ਸੁਣੀ ਜਾਂਦੀ
ਮੈਨੂੰ ਨਿਤ ਸਮਝਾਵੇ ਬਾਣੀ ਮੇਰੇ ਮਨ ਨੇ ਇੱਕ ਨਾ ਜਾਣੀ ਮਨ ਨੇ ਇੱਕ ਨਾ ਜਾਣੀ
ਮੈਨੂੰ ਨਿਤ ਸਮਝਾਵੇ ਬਾਣੀ
ਉਲਝੀ ਪਈ ਹੈ ਤਾਣੀ ਤੇਰੀ ਲੋੜ ਦਾਤਰਾ ਤੇਰੇ ਵਿਛੜਿਆ ਪੜ ਜਾਵਾਨਾ ਵਿਛੋੜ ਦਾਤਰਾ
ਵਿਛੜਿਆ ਪੜ ਜਾਵਾਨਾ ਵਿਛੋੜ ਦਾਤਰਾ
ਪਾਤਸ਼ਾਹ ਤੁਹਾਡੇ ਬਿਨਾਂ ਤੇ ਸਾਡੇ ਜੀਵਨ ਦੀ ਤਾਣੀ ਜਿਹੜੀ ਏ ਉਹ ਉਲਝੀ ਪਈ ਆ, ਤੁਹਾਡੇ ਬਿਨਾਂ ਉਹਨੂੰ ਸੁਲਝਾ ਨਹੀਂ ਸਕਦਾ ਕੋਈ, ਤੇ ਨਹੀਂ ਤੇ ਗੁਰਮੁਖੋ ਐਸਾ ਘੇਰਾ ਪਾਉਂਦੇ ਨੇ ਇਹਦੇ ਵਿੱਚੋਂ ਨਿਕਲਣਾ ਬੜਾ ਹੀ ਮੁਸ਼ਕਲ ਹੈ। ਇਸੇ ਕਰਕੇ ਵਾਰ ਵਾਰ ਇਸ ਗੱਲ ਦੀ ਤਾਕੀਦ ਕੀਤੀ ਗਈ ਆ ਕਿ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਆ। ਹਰ ਇੱਕ ਕੰਮ ਸਿੱਖਣ ਵਾਸਤੇ ਕੋਈ ਨਾ ਕੋਈ ਉਸਤਾਦ ਚਾਹੀਦਾ, ਉਹਨੂੰ ਆਪਾਂ ਗੁਰੂ ਕਹਿ ਦਿੰਦੇ, ਪਰ ਇਹ ਸਤਿਗੁਰੂ ਨੇ ਜਿਹੜੇ ਸੱਚ ਦਾ ਰਾਹ ਦੱਸ ਦਿੰਦੇ, ਇਹਦੇ ਵਾਸਤੇ ਵੀ ਸਾਨੂੰ ਅੱਗੇ ਕੋਈ ਰਾਹ ਦੱਸਣ ਵਾਲਾ ਚਾਹੀਦਾ। ਜਿੰਨਾ ਚਿਰ ਰੂਹਾਨੀਅਤ ਦਾ ਅਧਿਆਤਮਿਕ ਦਾ ਪੈਂਡਾ ਤੈਅ ਕਰਨਾ ਹੈ, ਜਿੰਨਾ ਚਿਰ ਗੁਰੂ ਨਹੀਂ ਧਾਰਨ ਕਰਦੇ, ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਜੀਵਨ ਵਿੱਚ ਆਨੰਦ ਨਹੀਂ ਆ ਸਕਦਾ। ਤੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਗੁਰ। ਅੱਜ ਬੜੀ ਭਰਮਾਰ ਇਸ ਸੰਸਾਰ ਅੰਦਰ, ਬਹੁਤੇ ਗੁਰੂ ਪੰਜਾਬ ਵਿੱਚ ਨੇ ਜਿੱਥੇ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਬੋਲਬਾਲਾ ਹੋਣਾ ਚਾਹੀਦਾ, ਕਿਉਂਕਿ ਸਿੱਖਾਂ ਦਾ ਇਹ ਗੜ੍ਹ ਹੈ ਪੰਜਾਬ। ਪੰਜਾਬ ਦੀ ਧਰਤੀ ਬੜੀ ਪਵਿੱਤਰ ਮੰਨੀ ਗਈ ਹੈ, ਪਰ ਬਹੁਤੇ ਇੱਥੇ ਗੁਰੂ ਇਸੇ ਕਰਕੇ ਬਣੇ ਨੇ ਕਿ ਜਿੰਨੇ ਸਿੱਖ ਵਹਿਮਾਂ ਭਰਮਾਂ ਚ ਪੈਂਦੇ ਨੇ ਇਹਨੇ ਕੋਈ ਵੀ ਨਹੀਂ ਪੈਂਦੇ। ਆਖੋ ਸਤਨਾਮ
ਵਾਹਿਗੁਰੂ।
ਗੁਰਮੁਖੋ ਸਾਡੇ ਫਿਰ ਵੀ ਕਿਰਪਾ ਹੈ, ਬਾਹਰਲਿਆਂ ਦੇਸ਼ਾਂ ਚ ਜੇ ਤੇ ਲੱਗੇ ਨੇ ਜਿਹੜੇ ਉਹ ਤੇ ਪੱਕੇ ਹੀ ਲੱਗੇ ਨੇ, ਬਹੁਤ ਬੰਦਗੀ ਕਰਨ ਵਾਲੇ। ਮੈਂ ਗਿਆ ਕੈਨੇਡਾ ਵਿੱਚ ਪਿੱਛੇ ਜੇ, ਉੱਥੇ ਪੇਪਰ ਦੇ ਵਿੱਚ ਇੱਕ ਐਡ ਆਉਂਦੀ ਆ ਇੱਕ ਬਾਬੇ ਦੀ, ਉਹ ਧਾਗੇ ਦਿੰਦਾ ਜਾਂ ਤਵੀਤ ਵਗੈਰਾ ਕਰਕੇ ਦਿੰਦੇ ਨੇ। ਪੇਪਰ ਵਿੱਚ ਐਡ ਲੱਗੀ ਹੁੰਦੀ ਆ ਪੂਰੇ ਦਾ ਪੂਰਾ ਇਸ਼ਤਿਹਾਰ, ਪੂਰਾ ਪੇਪਰ ਇੱਕ ਪੇਜ ਉਹਨਾਂ ਦਾ ਹੀ ਹੁੰਦਾ ਸਰ, ਵੱਡੀ ਸਾਰੀ ਫੋਟੋ ਹੁੰਦੀ ਆ ਨਾਲ, ਤੇ ਥੱਲੇ ਲਿਖਿਆ ਹੁੰਦਾ ਜਿਹਨੂੰ ਕੋਈ ਦੁੱਖ ਤਕਲੀਫ ਆ ਕਾਲੇ ਇਲਮ ਨਾਲ ਦੂਰ ਕੀਤੇ ਜਾਣ। ਥੱਲੇ ਉਹਨਾਂ ਨੇ ਆਪਣੇ ਨੰਬਰ ਦਿੱਤੇ ਨੇ, ਨਾ ਅੱਜ ਤੱਕ ਕਿਸੇ ਨੇ ਉਹ ਬਾਬੇ ਨੂੰ ਵੇਖਿਆ ਨਾ ਪਤਾ, ਬਸ ਉਹ ਲੋਕ ਫੋਨ ਤੇ ਗੱਲ ਕਰਦੇ ਨੇ, ਆਪਣੀ ਬਿਮਾਰੀ ਰੋਗ ਦੱਸਦੇ ਨੇ, ਉਹਨੂੰ ਰੋਗ ਕੀ ਤੇ ਸਾਰੇ ਹੀ ਨੇ ਕੌਣ ਹੈ ਬਚਿਆ, ਤੇ ਫੋਨ ਉੱਤੇ ਹੀ ਦੱਸਣਗੇ। ਉਹਨਾਂ ਨੇ ਆਖਣਾ ਫਲਾਣੇ ਨੇ ਕੀਤਾ ਕਿਰਾਇਆ ਕਰ ਦਿਆਂਗੇ ਠੀਕ, ਪਰ ਉਹਦੇ ਵਾਸਤੇ ਇੰਨੇ ਡਾਲਰ ਲੱਗਣਗੇ, ਤੇ ਆਹ ਸਾਡਾ ਅਕਾਊਂਟ ਨੰਬਰ ਹੈ ਇਹਦੇ ਵਿੱਚ ਜਮ੍ਹਾਂ ਕਰਾ ਦਿਓ, ਆਪਣਾ ਐਡਰੈਸ ਦੇ ਦਿਓ ਤੇ ਤਵੀਤ ਤੁਹਾਡੇ ਘਰ ਪਹੁੰਚ ਜੂ। ਆਖੋ ਸਤਨਾਮ। ਤੇ ਇੰਗਲੈਂਡ ਵਿੱਚ ਕੈਨੇਡਾ ਵਿੱਚ ਅੱਜ ਤੱਕ ਇਹ ਨਹੀਂ ਪਤਾ ਵੀ ਉਹ ਜਿਹੜਾ ਬਾਬਾ ਦਾੜੀ ਕੱਟੀ ਵਾਲਾ ਉਹ ਥੋੜੀ ਥੋੜੀ ਦਾੜੀ ਜੀ ਰੱਖੀ ਉਹਦੀ, ਤੇ ਇਹ ਨਹੀਂ ਪਤਾ ਵੀ ਇਹ ਹੈ ਕੌਣ ਆ। ਤੇ ਮੈਨੂੰ ਕਿਸੇ ਮਨਿਸਟਰ ਉੱਥੋਂ ਦਾ ਵਾਹਵਾ ਪ੍ਰੇਮ ਕਰਦਾ, ਉਹਦੇ ਨਾਲ ਮੈਂ ਗੱਡੀ 'ਚ ਬੈਠਾ ਸਾਂ, ਕਹਿੰਦਾ ਬਾਬਾ ਜੀ ਲੋਕ ਇੰਨੇ ਭੋਲੇ ਆ, ਉਹਨੂੰ ਮਰੇ ਨੂੰ 30 ਸਾਲ ਹੋ ਗਏ, ਉਹਦੇ ਬੱਚੇ ਹੀ ਅੱਗੇ ਐਡਾਂ ਦੇਈ ਜਾਂਦੇ, 30 ਸਾਲ ਉਹਨੂੰ ਮਰੇ ਨੂੰ ਹੋ ਗਏ ਆ, ਪਰ ਉਹ ਤਵੀਤ ਬਣਾਈ ਜਾਂਦੇ ਨੇ, ਘਰ ਘਰ ਭੇਜੀ ਜਾਂਦੇ ਆ ਕੈਨੇਡਾ 'ਚ। ਮੈਨੂੰ ਕਹਿੰਦਾ ਸਿੱਖੀ ਦਾ ਬੇੜਾ ਰੁੜ ਗਿਆ ਪੰਜਾਬ 'ਚ। ਮੈਂ ਕਿਹਾ ਤੁਹਾਡੇ ਜਿੰਨਾ ਨਹੀਂ ਰੁੜਿਆ, ਐਡੀਆਂ ਐਡੀਆਂ ਐਡਾਂ ਸਾਡੇ ਨਹੀਂ ਛਪਦੀਆਂ ਜਿੱਡੀਆਂ ਤੁਹਾਡੇ ਆ, ਤੇ ਛਪੀਆਂ ਹੀ ਤਾਂ ਨੇ ਕਿਉਂਕਿ ਤੁਸੀਂ ਬਣਵਾਉਂਦੇ ਹੋ ਸਾਰਾ ਕੁਛ ਇਹ ਪੰਜਾਬੀ ਦੇ ਪੇਪਰਾਂ 'ਚ, ਕਿਉਂ ਨਹੀਂ ਤੇ ਇੰਗਲਿਸ਼ ਦੇ ਉੱਥੇ ਮੈਗਜ਼ੀਨ ਨਿਕਲਦੇ ਨੇ। ਤੇ ਜਿੰਨੇ ਵਹਿਮਾਂ 'ਚ ਪਏ ਆ ਸਿੱਖ, ਇਸੇ ਕਰਕੇ ਉਹ ਐਡੀਆਂ ਐਡੀਆਂ ਐਡਾਂ ਦੇ ਰਹੇ, ਤੇ ਇਸੇ ਕਰਕੇ ਬਹੁਤ ਹੀ ਭਰਮਾਰ ਆ, ਕਿਉਂਕਿ ਪੰਜਾਬ ਵਿੱਚ ਜਿਹੜੇ ਲੋਕ ਹਨ ਉਹ ਬਹੁਤਿਆਂ ਵਹਿਮਾਂ ਭਰਮਾਂ 'ਚ ਪਏ ਹੋਏ ਨੇ। ਹੁਣ ਅੱਗੇ ਸ਼ੁਕਰ ਕਰੀਦਾ ਜਦੋਂ ਵੇਖੀਦਾ ਨੌਜਵਾਨਾਂ ਨੂੰ, ਤੁਹਾਡੇ ਬੱਚੇ ਸੋਹਣਿਆਂ ਸਕੂਲਾਂ 'ਚ ਪੜ੍ਹ ਰਹੇ ਨੇ, ਚੰਗੀ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ, ਔਰ ਹੌਲੀ ਹੌਲੀ ਉੱਚੇ ਉੱਠਦੇ ਜਾ ਰਹੇ ਨੇ ਇਹਨਾਂ ਵਹਿਮਾਂ ਭਰਮਾਂ 'ਚ, ਹੌਲੀ ਹੌਲੀ ਮਿਹਰ ਹੋ ਰਹੀ ਹੈ। ਪੁਰਾਣੇ ਬਹੁਤੇ ਵਹਿਮ ਕਰਦੇ ਸੀ, ਹੁਣ ਹੌਲੀ ਹੌਲੀ ਸਮਾਂ ਬਦਲਦਾ ਜਾ ਰਿਹਾ, ਪਰ ਦੁੱਖ ਇਹ ਵੀ ਆ ਨਾਲ ਵੀ ਕਿਤੇ ਇਹਨਾਂ ਨਾ ਹੋਵੇ ਵੀ ਬਹੁਤੇ ਬਦਲ ਜਾਣ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਰਦ ਤੇ ਵੀ ਸ਼ਰਧਾ ਨਾ ਰਵੇ, ਬਹੁਤੇ ਸ਼ੰਕੇ ਨਾ ਪੈਦਾ ਹੋ ਜਾਣ, ਇੰਨੇ ਵੀ ਬੁੱਧੀ ਦੇ ਤਲ ਤੇ ਨਾ ਜਿਉਣ ਲੱਗ ਪੈਣ ਵੀ ਇਹਨਾਂ ਦੇ ਅੰਦਰੋਂ ਸ਼ਰਧਾ ਹੀ ਨਿਕਲ ਜਾਏ। ਪਰ ਹੌਲੀ ਹੌਲੀ ਬਖਸ਼ਿਸ਼ ਹੋਣੀ ਹੈ ਗੁਰਮੁਖੋ। ਪਰਮਾਰ ਅੱਜ ਬਾਈਆਂ ਨੇ ਮੰਜੀਆਂ ਡਾਹੀਆਂ ਸੀ ਬਕਾਲੇ ਦੀ ਧਰਤੀ ਉੱਤੇ, ਤੜਥਲ ਮੱਚ ਗਿਆ ਸੀ ਉਸ ਵੇਲੇ ਚ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਚੇਚਕ ਦੀ ਬਿਮਾਰੀ ਸੀ ਦਿੱਲੀ ਚ ਫੈਲੀ ਹੋਈ ਤੇ ਇੰਨੀ ਬਿਮਾਰੀ ਭੈੜੀ ਵੀ ਲਗਾਤਾਰ ਹੀ ਮੌਤਾਂ ਹੋ ਰਹੀਆਂ ਸੀ, ਘਰ ਘਰ ਇਹ ਬਿਮਾਰੀ ਫੈਲ ਗਈ। ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਬੜੀ ਛੋਟੀ ਅਵਸਥਾ 8 ਸਾਲ ਦੀ ਉਮਰ ਜਦੋਂ ਮਹਾਰਾਜ ਗਏ ਦਿੱਲੀ, ਸੰਗਤ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਚੇਚਕ ਦੀ ਬਿਮਾਰੀ ਫੈਲੀ ਆ ਸਾਰੀ ਦਿੱਲੀ ਚ, ਬੜੀਆਂ ਮੌਤਾਂ ਹੋ ਰਹੀਆਂ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਗੁਰਮੁਖੋ ਗੇੜਾ ਲਾਇਆ ਦਿੱਲੀ ਚ, ਪੈਦਲ ਚੱਲ ਗਏ ਪੈਦਲ ਤੇ ਨਾਲ ਕਹਿਤਾ ਵੀ ਰੋਗੀ ਜਿੰਨੇ ਵੀ ਹੈਗੇ ਨੇ ਬਾਹਰ ਲਿਆਓ ਘਰਾਂ ਤੋਂ ਕੱਢ ਲਓ। ਬਸ ਫਿਰ ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖੀ ਗਏ ਤੇ ਠੀਕ ਕਰੀ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਾਹ ਵਾਹ
ਸਤਿ ਸ੍ਰੀ ਅਕਾਲ।
ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖੀ ਗਏ ਮਹਾਰਾਜ, ਠੀਕ ਕਰੀ ਗਏ ਸਭ। ਅਰੋਗ ਹੋ ਜਾ ਕਰੇ ਜਿਹੜਾ ਦਰਸ਼ਨ ਕਰਿਆ ਕਰੇ। ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਉਹ ਖੁਦ ਮੁਖ ਦੇਵੈ ਕਾਟੈ ਜਮਕੀ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਵੈਦ ਗੁਰੂ ਗੋਵਿੰਦਾ, ਰੋਗੀਆਂ ਹਰ ਹਰ ਨਾਮ ਔਖਦ ਮੁਖ ਦੇਵੈ। ਨਾਮ ਦੀ ਦਵਾਈ ਸੱਚੇ ਪਾਤਸ਼ਾਹ ਬਖਸ਼ਦੇ ਨੇ, ਔਖ ਦੀ ਔਸ਼ਧੀ ਜਿਹੜੀ ਦਿੰਦੇ ਨੇ ਉਹ ਦਿੰਦੇ ਨੇ ਨਾਮ ਦੀ। ਕੱਟੈ ਜਮ ਕੀ ਫੰਦਾ, ਉਹ ਤਨ ਮਨ ਦੇ ਰੋਗ ਹੀ ਨਹੀਂ ਜਮਾਂ ਦੀਆਂ ਫਾਹੀਆਂ ਵੀ ਕੱਟਦੇ ਨੇ। ਆਖੋ ਸਤਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹਦੇ ਜਿਹਦੇ ਸਿਰ ਤੇ ਹੱਥ ਰੱਖੀ ਜਾਣ ਚੇਚਕ ਦਾ ਰੋਗ ਮਾਤਾ ਨਿਕਲ ਜਾਂਦੀ, ਜਿਵੇਂ ਸ਼ਬਦ ਵਰਤਦੇ ਨੇ। ਮੈਂ ਕਈ ਵਾਰੀ ਇਹ ਵੀ ਆਨਾ ਵੀ ਚੇਚਕ ਦੀ ਬਿਮਾਰੀ ਨੂੰ ਅਸੀਂ ਮਾਤਾ ਨਾ ਆਖਿਆ। ਗੁਰਮੁਖੋ, ਮਾਂ ਤੇ ਆਪਣੇ ਬੱਚੇ ਦਾ ਦੁੱਖ ਸਹਾਰ ਨਹੀਂ ਸਕਦੀ। ਸਾਡੀਆਂ ਮਾਵਾਂ ਨੇ ਕਿੰਨਾ ਪਿਆਰ ਕੀਤਾ। ਮਾਂ ਖੁਦ ਗਿੱਲੇ ਥਾਂ ਤੇ ਪੈਂਦੀ ਆ, ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਆ, ਫਿਰ ਗਿੱਲਾ ਹੋ ਜਾਵੇ ਫਿਰ ਦੂਜੇ ਪਾਸੇ ਪਾਉਂਦੀ ਆ, ਫਿਰ ਗਿੱਲਾ ਹੋ ਜਾਵੇ ਢਿੱਡ ਤੇ ਪਾ ਲੈਂਦੀ ਆ। ਮਾਂ ਕਿੰਨਾ ਪਿਆਰ ਕਰਦੀ ਹੈ,
माता किते कोई छोटी जी गल, माता दा उहदा कोई छोटा जिहा, असीं भैड़ी बीमारी नूं माता कही जांदे आ। आखो सतनाम, एडी नाम मुराद बीमारी नूं माता कह के माता शब्द नूं बदनाम क्यों करने असीं? साडी मत किथे गई है? माता बच्चे नूं तंग करदी कि ओह बीमारी? हां इह कह सकदे आ ਇਹ ਚੇਚਕ ਐਡੀ ਭੈੜੀ ਆ ਵੀ ਮਾਤਾ ਯਾਦ ਕਰਾ ਦਿੰਦੀ ਆ। ਆਖੋ ਸਤਨਾਮ, ਹਾਏ ਮਾਂ ਹਾਏ ਮਾਂ ਕਰਦੇ ਨੇ ਜਦੋਂ ਬਿਮਾਰੀ ਇਹ ਨਿਕਲੇ। ਇਹ ਕਹਿ ਸਕਨੇ ਅਸੀਂ, ਪਰ ਇਹ ਬਿਮਾਰੀ ਨੂੰ ਮਾਤਾ ਨਾ ਕਹੋ। ਮਾਤਾ ਸ਼ਬਦ ਐਡਾ ਸਸਤਾ ਨਹੀਂ, ਇਹੋ ਜਿਹੀ ਬਿਮਾਰੀ ਨੂੰ ਅਸੀਂ ਆਖੀਏ ਵੀ ਮਾਤਾ ਨਿਕਲੀ ਹੈ, ਨਹੀਂ ਇਹ ਵਹਿਮ ਨਹੀਂ ਕਰੀਦਾ ਗੁਰਮੁਖੋ। ਉਹ ਬਿਮਾਰੀ ਸੀ ਭੈੜੀ, ਸੱਚੇ ਪਾਤਸ਼ਾਹ ਨੇ ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖਿਆ, ਦਿੱਲੀ ਤੇ ਕਰ ਦਿੱਤੀ ਠੀਕ, ਸ਼ਾਮ ਨੂੰ ਆਪ ਮੰਜੇ ਤੇ ਪੈ ਗਏ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਰੋਗ ਸੀ ਜਿਹੜਾ ਉਹ ਆਪਣੇ ਸਰੀਰ ਉੱਤੇ ਲੈ ਲਿਆ। ਜ਼ਿਆਦਾਤਰ ਮਹਾਤਮਾ ਆਪਣੇ ਸਰੀਰ ਤੇ, ਸਾਡੇ ਉੱਥੇ ਮਹਾਂਪੁਰਸ਼ਾਂ ਕੋਲ ਨਾ ਸੇਵਾਦਾਰ ਸੀ ਜਿਹੜੇ ਸੰਗਤ ਨੂੰ ਬੇਨਤੀ ਨਹੀਂ ਸੀ ਕਰਨ ਦਿੰਦੇ। ਉਹਨਾਂ ਨੇ ਕਹਿਣਾ ਤੁਸੀਂ ਮੱਥਾ ਹੀ ਟੇਕਿਓ, ਫਤਿਹ ਬੁਲਾਇਓ, ਬਾਹਰ ਆ ਜਾਇਓ, ਬੇਨਤੀ ਨਾ ਕਰਿਓ। ਸੰਗਤ ਨੇ ਕਹਿਣਾ ਕਿਉਂ? ਸੇਵਾਦਾਰਾਂ ਨੇ ਕਹਿਣਾ ਅੱਗੇ ਹੀ ਬਹੁਤ ਢਿੱਲੇ ਰਹਿੰਦੇ ਆ, ਫਿਰ ਜਿਹੜੀ ਤੁਸੀਂ ਬਿਮਾਰੀ ਦੱਸ ਦਿਓ ਆਪਣੇ ਸਰੀਰ ਤੇ ਲੈ ਲੈਂਦੇ, ਕਿਉਂਕਿ ਕੱਟੀ ਤੇ ਜਾਂਦੀ ਨੀ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦਾ ਜਿਹੜਾ ਫਲ ਹੁੰਦਾ ਉਹ ਭੋਗਣਾ ਤੇ ਪੈਂਦਾ, ਪਰ ਮਹਾਤਮਾ ਅਰਦਾਸ ਕਰਕੇ ਉਹਨੂੰ ਆਪਣੇ ਸਰੀਰ ਤੇ ਲੈ ਲੈਂਦੇ। ਇਸ ਕਰਕੇ ਬੇਨਤੀ ਇਹੀ ਕਰਨੀ ਚਾਹੀਦੀ ਹੈ ਵੀ ਨਾਮ ਦੀ ਦਾਤ ਬਖਸ਼ੋ, ਜਿਵੇਂ ਆਪ ਜਪਦੇ ਹੋ ਸਾਨੂੰ ਜਪਾਓ। ਤੇ ਗੁਰਮੁਖੋ, ਸੱਚੇ ਪਾਤਸ਼ਾਹ ਦੇ ਚਰਨਾਂ ਚ ਮਾੜਾ ਜਿਹਾ ਰੋਗ ਲੱਗੇ ਨੀ ਬੇਨਤੀ ਕਰੀਦੀ, ਕਿਉਂਕਿ ਉਹ ਰੋਗ ਫਿਰ ਅੱਗੇ ਲੱਗ ਜਾਂਦਾ, ਉਦੋਂ ਕੱਟਿਆ ਜਾਏਗਾ, ਫਿਰ ਇਕੱਠਾ ਹੋ ਜਾਏਗਾ। ਅਰਦਾਸਾਂ ਕਰੀ ਚੱਲੋ, ਇਕੱਠਾ ਹੋਈ ਜਾਏਗਾ, ਇੱਕ ਦਿਨ ਫਿਰ ਐਸਾ ਉਹ ਇਕੱਠਾ ਹੋ ਕੇ ਲੱਗਦਾ, ਫਿਰ ਭੋਗਿਆ ਨਹੀਂ ਜਾਂਦਾ, ਕੰਮ ਖਰਾਬ ਹੋ ਜਾਂਦਾ। ਥੋੜਾ ਥੋੜਾ ਨਾਲ ਨਾਲ ਚੱਲਦਾ ਰਵੇ, ਫਿਰ ਕੱਟਿਆ ਜਾਂਦਾ। ਭੋਗਣਾ ਤੇ ਪੈਂਦਾ ਹੀ ਹੈ, ਸਾਡਾ ਬੀਜਿਆ ਹੀ। ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦੇ ਹੋ ਤੇ ਮੰਨਣਾ ਪੈਣਾ, ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਧੜਾ ਖੇਤ, ਇਹ ਸਾਡਾ ਬੀਜਿਆ ਹੁੰਦਾ। ਤੇ ਇਸ ਜਨਮ ਦਾ ਵੀ ਹੋ ਸਕਦਾ, ਪਿਛਲੇ ਜਨਮਾਂ ਦਾ ਵੀ ਹੋ ਸਕਦਾ, ਪਰਾ ਲੱਭਤ ਹੁੰਦੀ ਆਪੋ ਆਪਣੀ। ਕਈ ਲੋਕ ਬਹੁਤ ਯਤਨ ਕਰਦੇ ਨੇ, ਨਹੀਂ ਉੱਚੇ ਉੱਠ ਸਕਦੇ, ਬੜੀ ਕੋਸ਼ਿਸ਼ ਕਰਦੇ ਨੇ, ਨਹੀਂ ਉੱਪਰ ਤੱਕ ਜਾ ਸਕਦੇ। ਕਈਆਂ ਦੇ ਭਾਗ ਇੱਦਾਂ ਦੇ ਹੁੰਦੇ ਆ, ਮਾੜਾ ਜਿਹਾ ਉਪਰਾਲਾ ਕਰਦੇ ਆ, ਕਿਤੇ ਦੀ ਕਿਤੇ ਚਲੇ ਜਾਂਦੇ। ਕਰਮ ਹੁੰਦੇ ਨੇ, ਪਰਾ ਲੱਭਤ ਹੁੰਦੀ ਆ ਉਹਨਾਂ ਦੀ। ਇਸ ਕਰਕੇ ਭਾਈ ਸੱਚੇ ਪਾਤਸ਼ਾਹ ਜੀ ਨੇ ਉਹ ਰੋਗ ਸੀ ਜਿਹੜਾ ਚੇਚਕ ਦਾ ਆਪਣੇ ਸਰੀਰ ਉੱਤੇ ਲੈ ਲਿਆ। ਮਹਾਰਾਜ ਕਹਿਣ ਲੱਗੇ ਹੁਣ ਜਾਣਾ। ਸੰਗਤ ਨੇ ਵਿਰਾਗ ਕੀਤਾ, ਤਾਹਾਂ ਮਾਰਨ ਪਿਆਰ ਵਾਲੇ ਸੱਚੇ ਪਾਤਸ਼ਾਹ ਤੁਹਾਡਾ ਵਿਛੋੜਾ ਅਸੀਂ ਝੱਲ ਨਹੀਂ ਸਕਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਹੁਣ ਤੇ ਜਾਣਾ ਹੀ ਪੈਣਾ।
ਸਾਨੂੰ ਸਦਾ ਪ੍ਰੇਮ ਵਾਲਾ ਗਿਆ ਜੀ, 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 ਸਦਾ ਸਾਨੂੰ ਸਦਾ ਪ੍ਰੇਮ ਵਾਲਾ ਗਿਆ ਜੀ, 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 ਸਾਨੂੰ ਸਦਾ ਪ੍ਰੇਮ ਵਾਲਾ ਗਿਆ ਜੀ।
ਸੱਚੇ ਪਾਤਸ਼ਾਹ ਕਹਿਣ ਲੱਗੇ ਸੱਦਾ ਆ ਗਿਆ, ਹੁਣ ਤੇ ਜਾਣਾ ਹੀ ਪੈਣਾ। ਸਤਸੰਗ ਜੀ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਅਬ ਨਾਨਕ ਸੱਦੇ ਉੱਠੀ ਜਾਹੇ। ਕੱਲੇ ਜਗ ਆਈ ਤੇ ਸੱਦਿਆ ਤੇ ਜਾਣਾ ਹੀ ਪੈਂਦਾ, ਕੱਲੇ ਜਗ ਆਈ ਤੇ ਸੱਦਿਆ ਤੇ ਜਾਣਾ ਹੀ ਪੈਂਦਾ,
ਕੱਲੇ ਜਗ ਆਈ ਤੇ ਸੱਦਿਆ ਤੇ ਜਾਣਾ ਹੀ ਪੈਂਦਾ, ਕੱਲੇ ਜਗ ਆਈ ਤੇ ਸੱਦਿਆ ਤੇ ਜਾਣਾ ਹੀ ਪੈਂਦਾ, ਕੱਲੇ ਜਗ ਆਈ ਤੇ
ਕੱਲੇ ਜਗ ਆਈ ਸੱਦਿਆ ਤੇ ਜਾਣਾ ਹੀ ਪੈਂਦਾ, ਕੱਲੇ ਜਗ ਆਈ ਸੱਦਿਆ ਤੇ ਜਾਣਾ ਹੀ ਪੈਂਦਾ,
ਕੱਲੇ ਜਗ ਆਈ ਸੱਦਿਆ ਤੇ ਜਾਣਾ ਹੀ ਪੈਂਦਾ, ਕੱਲੇ ਜਗ ਆਈ ਸੱਦਿਆ ਤੇ
ਸੱਦੇ ਉੱਠੀ ਜਾਹੇ। ਜਦੋਂ ਉਹਨੇ ਸੱਦ ਲੈਣਾ ਹੈ ਫਿਰ ਗੁਰਮੁਖ ਹੋ ਜਾਣਾ ਹੀ ਪਏਗਾ। ਹੌਲੀ ਹੌਲੀ ਜਾਂਦਾ ਸਰੀਰ, ਦੰਦ ਟੁੱਟ ਗਏ ਨੇ ਅਸੀਂ ਰੋਕ ਲਿਆ, ਕੰਨ ਬੋਲੇ ਹੋ ਰਹੇ ਨੇ ਅਸੀਂ ਰੋਕ ਲਿਆ, ਨਜ਼ਰ ਜਾ ਰਹੀ ਹੈ ਐਨਕਾਂ ਮੰਗਦੀਆਂ ਨੇ ਅੱਖਾਂ, ਅਸੀਂ ਰੋਕ ਲਈਏ ਨਜ਼ਰ, ਲੱਤਾਂ ਕੰਬਣ ਲੱਗ ਪਈਆਂ ਨੇ ਰੋਕ ਲਵਾਂਗੇ, ਗੋਡੇ ਦੁਖਣ ਲੱਗ ਪਏ ਨੇ ਬੁੱਢੇ ਬੁੱਢਿਆਂ ਦੇ ਕਿਵੇਂ ਰੋਕਣਗੇ। ਜਦੋਂ ਇਹ ਜਾ ਰਹੇ ਨੇ ਸਾਰੇ, ਅਸੀਂ ਦੰਦਾਂ ਨੂੰ ਨਹੀਂ ਰੋਕ ਸਕੇ, ਕੰਨਾਂ ਨੂੰ ਨਹੀਂ ਰੋਕ ਸਕੇ, ਇੱਕ ਦਿਨ ਪ੍ਰਾਣ ਪੰਖੇਰੂ ਉੱਡ ਜਾਣੇ ਨੇ, ਰੋਕ ਅਸੀਂ ਉੱਦਣ ਵੀ ਨਹੀਂ ਸਕਣਾ। ਖੁਸ਼ਪਨਾ ਮਹਾਰਾਜਾ ਭੁਪਿੰਦਰ ਸਿੰਘ ਗੁਰਮੁਖੋ ਜਦੋਂ ਸਰੀਰ ਛੱਡਿਆ ਨਾ ਤੇ ਇੰਗਲੈਂਡ ਤੋਂ ਡਾਕਟਰ ਆਇਆ ਤੇ ਸਤਸੰਗ ਜੀ ਧਿਆਨ ਦਿਓ, ਇੰਗਲੈਂਡ ਤੋਂ ਡਾਕਟਰ ਆਇਆ, ਮਹਾਰਾਣੀ ਆਖਣ ਲੱਗੀ ਉਹ ਡਾਕਟਰ ਨੂੰ ਕਿ ਡਾਕਟਰ ਸਾਹਿਬ ਜੋ ਮੰਗੋਗੇ ਦੇ ਦਿਆਂਗੇ, ਜੋ ਮੰਗੋਗੇ ਉਹ ਦੇ ਦਿਆਂਗੇ, ਕਿਉਂਕਿ ਮਹਾਰਾਜਾ ਭੁਪਿੰਦਰ ਸਿੰਘ ਕੋ ਬੜੀ ਮਾਇਆ, ਤੁਹਾਨੂੰ ਸਭ ਨੂੰ ਪਤਾ ਰਿਆਸਤ ਦਾ ਮਾਲਕ ਸੀ ਪਟਿਆਲੇ ਦਾ। ਇੱਕ ਵਾਰੀ ਨੁਮਾਇਸ਼ ਲੱਗੀ ਸੀ ਬੜੀਆਂ ਚੀਜ਼ਾਂ ਦੀ ਇੰਗਲੈਂਡ 'ਚ, ਅੰਦਰ ਜਾਣ ਦੀ ਟਿਕਟ ਬੜੀ ਸੀ, ਵੱਡੀਆਂ ਵੱਡੀਆਂ ਇੰਗਲੈਂਡ ਦੀਆਂ ਚੀਜ਼ਾਂ ਉੱਥੇ ਰੱਖੀਆਂ ਸੀ, ਹੀਰੇ ਜਵਾਹਰਾਤ, ਅੰਦਰ ਕੋਈ ਜਾ ਨਹੀਂ ਸੀ ਸਕਦਾ, ਟਿਕਟ ਸੀ ਆਮ ਆਦਮੀ। ਜਦੋਂ ਮਹਾਰਾਜਾ ਭੁਪਿੰਦਰ ਸਿੰਘ ਗਏ ਉਹ ਪਹਿਰੇਦਾਰ ਜਾਣ ਨਾ ਦੇਣ, ਕਹਿੰਦੇ ਜਾਣ ਦਿਓ, ਕਹਿੰਦੇ ਤੁਸੀਂ ਕੀ ਕਰਨਾ। ਅੰਦਰ ਚਲੇ ਗਏ, ਗੁਰਮੁਖੋ ਸਾਰਾ ਕੁਝ ਹੀ ਖਰੀਦ ਕੇ ਲੈ ਆਇਆ। ਉਹਨਾਂ ਦੇ ਵੇਖਣ ਜੋਗਾ ਛੱਡਿਆ ਹੀ ਨਹੀਂ, ਐਸੀ ਰਿਆਸਤ ਸੀ, ਬੜੀ ਮਾਇਆ। ਡਾਕਟਰ ਨੂੰ ਆਖਿਆ, ਡਾਕਟਰ ਸਾਹਿਬ ਜੋ ਮੰਗੋਗੇ ਦੇ ਦਿਆਂਗੇ, ਠੀਕ ਕਰ ਦਿਓ। ਇੰਗਲੈਂਡ ਤੋਂ ਆਇਆ ਡਾਕਟਰ ਆਖਣ ਲੱਗਾ, ਮਾਤਾ ਜੀ ਜਦੋਂ ਇਹ ਸਮਾਂ ਮੇਰੇ ਤੇ ਆਉਣਾ ਟਲਣਾ ਉਦੋਂ ਵੀ ਨਹੀਂ। ਆਖੋ ਸਤਨਾਮ, ਇਹ ਟਲਣਾ ਤੇ ਉਦੋਂ ਵੀ ਨਹੀਂ ਜਦੋਂ ਮੇਰੇ ਤੇ ਆਉਣਾ, ਇਹ ਨਹੀਂ ਟਲ ਸਕਦਾ। ਇਹ ਤੇ ਭਾਵੇਂ ਕੋਈ ਆ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦ ਤੀਰ। ਜਿੱਦਣ ਜੰਮੇ ਸਾਂ ਅਸੀਂ ਰੋਏ ਸਾਂ ਸਾਰੇ ਹੀ, ਤੇ ਰੋਏ ਕਿਉਂ ਸਾਂ, ਸਾਨੂੰ ਖਿਆਲ ਆਇਆ ਸੀ ਸਰੀਰ ਦਾ ਭੁੱਖ ਲੱਗੀ ਸੀ। ਗੁਰਮੁਖੋ ਸਰੀਰ ਨੂੰ ਭੁੱਖ ਲੱਗੀ ਤੇ ਰੋਏ, ਦੁੱਧ ਮੰਗਿਆ, ਮਾਤਾ ਨੇ ਦੁੱਧ ਪਿਆਇਆ। ਫਿਰ ਹੌਲੀ ਹੌਲੀ ਮਾਂ ਦਾ ਪ੍ਰੇਮ, ਬੱਚਾ ਬਹੁਤਾ ਇਸੇ ਕਰਕੇ ਹੀ ਕਰਦਾ ਕਿਉਂਕਿ ਉਹ ਦੁੱਧ ਪਿਆਉਂਦੀ ਹੈ। ਫਿਰ ਪਿਤਾ ਦਾ ਪਤਾ ਲੱਗਾ, ਫਿਰ ਰਿਸ਼ਤੇਦਾਰ ਬਣੇ, ਫਿਰ ਭੂਆ ਮਾਸੀਆਂ ਸਾਰੇ, ਦਾਦਾ ਦਾਦੀ ਨਾਨਾ ਨਾਨੀ, ਵਿਆਹਿਆ ਗਿਆ, ਅੱਗੇ ਰਿਸ਼ਤੇ ਬਣੇ। ਤੇ ਗੁਰਮੁਖੋ ਇਹ ਸਰੀਰ ਹੌਲੀ ਹੌਲੀ ਸਾਡਾ ਸਾਥ ਛੱਡਦਾ ਜਾ ਰਿਹਾ ਹੈ। ਜਿਹੜਿਆਂ ਨੂੰ ਦਰੰਗ ਹੋ ਜਾਂਦਾ ਨਾ ਬਿਮਾਰੀ, ਇੱਕ ਹੱਥ ਚੱਲਦਾ ਇੱਕ ਲੱਤ ਤੇ ਬਾਂਹ ਖਲੋਤੀ ਹੁੰਦੀ, ਬੋਲਿਆ ਵੀ ਨਹੀਂ ਜਾਂਦਾ। ਉਹ ਆਪਣੇ ਹੱਥ ਦੇ ਨਾਲ ਦੂਜਾ ਹੱਥ ਚੁੱਕਦੇ ਨੇ, ਉਹ ਫੇਰ ਥੱਲੇ ਡਿੱਗ ਪੈਂਦਾ। ਦੂਜੀ ਲੱਤ ਨਾਲ ਦੂਜੀ ਉਸ ਲੱਤ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ, ਫੇਰ ਡਿੱਗ ਪੈਂਦੀ ਥੱਲੇ। ਗੁਰਮੁਖੋ, ਜਿੱਦਣ ਜੰਮੇ ਸਭ ਤੋਂ ਪਹਿਲਾਂ ਖਿਆਲ ਆਇਆ ਸਰੀਰ ਦਾ, ਬੱਚਿਆਂ ਨੂੰ ਜਨਮ ਦਿੱਤਾ ਸਰੀਰ ਨੂੰ ਸੁੱਖ ਦੇਣਗੇ, ਬੱਚਿਆਂ ਨੂੰ ਵਿਆਹਿਆ ਨੂੰਹਾਂ ਸੁੱਖ ਦੇਣਗੀਆਂ, ਸਭ ਕੁਝ ਇਸ ਸਰੀਰ ਦੇ ਸੁੱਖ ਵਾਸਤੇ ਕੀਤਾ। ਘਰ ਬਣਾਇਆ ਸਰੀਰ ਨੂੰ ਸੁੱਖ ਮਿਲੇ, ਮਾਇਆ ਕਮਾਉਂਦੇ ਆ ਸਰੀਰ ਸੁਖੀ ਰਵੇ। ਪਰ ਜੇ ਸਰੀਰ ਹੀ ਸਾਡਾ ਨਹੀਂ ਬਣਦਾ ਤੇ ਸਰੀਰ ਤੋਂ ਪੈਦਾ ਹੋਏ ਕਿੱਥੋਂ ਬਣ ਜਾਣਗੇ? ਆਖੋ ਸਤਨਾਮ। ਜੇ ਸਿਰ ਕੰਬਣ ਲੱਗ ਪਿਆ, ਅੱਖਾਂ ਜਵਾਬ ਦੇ ਗਈਆਂ ਨੇ, ਜਿਹੜੇ ਸਰੀਰ ਦਾ ਅਸੀਂ ਜੰਮਣ ਵੇਲੇ ਸਭ ਤੋਂ ਪਹਿਲਾਂ ਖਿਆਲ ਕੀਤਾ ਸੀ, ਜਦੋਂ ਇਹ ਨਹੀਂ ਸਾਡਾ ਬਣਦਾ, ਇਹ ਸਰੀਰ ਤੋਂ ਬਣੇ ਰਿਸ਼ਤੇ ਕਿਵੇਂ ਬਣ ਜਾਣਗੇ ਸਾਡੇ? ਉਹਨਾਂ ਤੇ ਸਾਨੂੰ ਕਾਹਦੀਆਂ ਆਸਾਂ ਨੇ ਵੀ ਉਹ ਸਾਡੇ ਨੇ? ਗੁਰਮੁਖੋ, ਭਰੋਸਾ ਤੇ ਇਹਦਾ ਵੀ ਕੋਈ ਨੀ, ਕੀ ਪਤਾ ਨੇ ਕਦੋਂ ਚੱਲਦਿਆਂ 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 ਤੇਰੇ ਦਿਲ ਨੇ ਜਵਾਬ ਦੇ ਦੇਣਾ, ਕਿਹੜੀ ਨਾੜੀ ਨੇ ਕਦੋਂ ਬਲੌਕ ਹੋ ਜਾਣਾ, ਪਤਾ ਕੁਛ? ਇਹ ਸਰੀਰ ਸਾਡਾ ਨਹੀਂ ਬਣਦਾ, ਹੋਰ ਕਿਸੇ ਨੇ ਸਾਡਾ ਕੀ ਬਣਨਾ? ਇਸ ਕਰਕੇ ਸੰਗੀ ਸਾਥੀ ਛੱਡਦੇ ਜਾ ਰਹੇ ਨੇ, ਅੱਖਾਂ ਹੌਲੀ ਹੌਲੀ ਜਵਾਬ ਦੇ ਰਹੀਆਂ ਨੇ। ਆ ਦਾੜੀ ਕਾਲੀ ਚਿੱਟੀ ਹੋ ਗਈ ਆ, ਰੋਕ ਲਿਆ ਨਹੀਂ ਰੋਕ ਸਕੇ? ਇੱਕ ਇੱਕ ਵਾਲ ਚਿੱਟਾ ਹੋ ਰਿਹਾ, ਰੋਕੋ ਖਾਂਜੇ, ਕੋਈ ਹੈ ਰੋਕਣ ਵਾਲਾ? ਨਹੀਂ ਰੋਕ ਸਕਦਾ, ਇਹ ਹੋ ਜਾਣਾ ਭਾਈ। ਇਹ ਸਰੀਰ ਨੇ ਸਾਡਾ ਸਾਥ ਛੱਡ ਜਾਣਾ, ਹੱਥਾਂ ਪੈਰਾਂ ਦੀ ਤਾਕਤ ਘਟਦੀ ਜਾ ਰਹੀ ਹੈ, ਕੌਣ ਲੈ ਆਏਗਾ ਮੋੜ ਕੇ ਇਸ ਤਾਕਤ ਨੂੰ? ਤੇ ਇਸੇ ਤਰ੍ਹਾਂ ਹੀ ਇੱਕ ਦਿਨ ਪ੍ਰਾਣ ਨਿਕਲ ਜਾਣੇ ਨੇ, ਕੋਈ ਰੋਕ ਨਹੀਂ ਸਕੇਗਾ। ਪਰ ਅਸਲੀ ਗੁਰਮੁਖ ਉਹੀ ਨੇ ਜਿਹੜੇ ਹੱਸ ਕੇ ਆਖਣ, ਸੱਚੇ ਪਾਤਸ਼ਾਹ ਤੂੰ ਅੱਖਾਂ ਦਿੱਤੀਆਂ ਹੁਣ ਲੈ ਗਏ, ਤੂੰ ਹੌਲੀ ਹੌਲੀ ਸਰੀਰ ਲੈ ਰਿਹਾ, ਮਕਾਨ ਖਾਲੀ ਕਰਾ ਲੈਣਾ ਉਹਨੇ, ਜਿਵੇਂ ਕਿਰਾਏ ਤੇ ਮਕਾਨ ਲਈ ਦਾ ਮਾਲਕ ਤੇ ਉਹੀ ਹੈ, ਅਸੀਂ ਤੇ ਕਿਰਾਏਦਾਰ ਆ ਇਹਦੇ। ਪਰ ਜਦੋਂ ਉਹਨੇ ਆਖਿਆ ਕਰਦੇ ਖਾਲੀ, ਉੱਥੇ ਆਕੜ ਨਹੀਂ ਵਿਖਾ ਸਕਦੇ, ਖਾਲੀ ਕਰਨਾ ਹੀ ਪੈਣਾ। ਆਖੋ ਸਤਨਾਮ। ਇਹ ਮਕਾਨ ਨੂੰ ਫਿਰ ਖਾਲੀ ਕਰਨਾ ਹੀ ਪੈਣਾ, ਫਿਰ ਉੱਥੇ ਚੱਲਣੀ ਨਹੀਂ ਕਿਸੇ ਦੀ। ਵੱਡੇ ਵੱਡੇ ਆਏ ਸਭ ਚਲੇ ਗਏ, ਜਿਹਨੇ ਸੋਨੇ ਦੀ ਬਣਾਈ ਸੀ ਲੰਕਾ ਪਾਵੇ ਨਾਲ ਕਾਲ ਬੰਨਿਆ, ਕਿੱਥੇ ਗਿਆ ਰਾਵਣ? ਸਤਸੰਗ ਜੀ, ਰੱਬ ਆਪ ਨੂੰ ਕਹਾਵਣ ਵਾਲਾ, ਉਹ ਰਾਵਣ ਗਿਆ ਕਿੱਥੇ? ਮਾਨ ਕਰਦਾ ਸੀ ਮਾਇਆ ਦਾ, ਮਾਨ ਕਰਦਾ ਸੀ ਸੋਨੇ ਚਾਂਦੀ ਦਾ, ਪਰ ਕਿੱਧਰ ਗਿਆ? ਲੰਕਾ ਉੱਡ ਗਈ ਵਰੋਲੇ ਬਣ ਕੇ ਸੋਨੇ ਦੇ ਮੰਦਰਾਂ ਦੀ, ਲੰਕਾ ਉੱਡ ਗਈ ਵਰੋਲੇ ਬਣ ਕੇ ਸੋਨੇ ਦੇ ਮੰਦਰਾਂ ਦੀ, ਲੰਕਾ ਉੱਡ ਗਈ ਵਰੋਲੇ ਬਣ ਕੇ ਸੋਨੇ ਦੇ ਮੰਦਰਾਂ ਦੀ, ਲੰਕਾ ਖਾਲੀ ਹੱਥੀ ਕੌਰੂ ਚੱਲਿਆ, ਖਾਲੀ ਹੱਥੀ ਕੌਰੂ ਚੱਲਿਆ, ਜੋੜ ਕਦੀ ਮਾਇਆ ਦਾ ਮਾਨ ਸਰੀਰ ਦਾ ਮਾਨ ਇਹਨੇ ਕਰਨਾ ਚਾਹੀਦਾ। ਕਹਿੰਦੇ ਮਾਇਆ ਤੇ ਤਾਂ ਜਿਵੇਂ ਬੱਦਲਾਂ ਦੀ ਸ਼ਾਨ ਤੇ ਕੋਈ ਮਾਨ ਕਰ ਬੈਠੇ, ਦਰਖਤ ਦੀ ਸ਼ਾਨ ਥੱਲੇ ਬੈਠੋਗੇ ਠੀਕ ਹੈ, ਜੇ ਕੋਈ ਬੱਦਲਾਂ ਦੀ ਸ਼ਾਨ ਤੇ ਭਰੋਸਾ ਕਰ ਲੈ ਕੀ ਪਤਾ ਉਹਨਾਂ ਨੇ ਕਦੋਂ ਉੱਡ ਜਾਣਾ।
ਮਾਨ ਮਾਇਆ ਦਾ ਕਰੇ ਮਾਨ ਕੋਈ ਛਾਇਆ ਇਹ ਬੱਦਲਾਂ ਦੀ, ਮਾਨ ਮਾਇਆ ਦਾ ਕਰੇ ਮਾਨ ਕੋਈ ਛਾਇਆ ਇਹ ਬੱਦਲਾਂ ਦੀ।
ਮਾਨ ਨਹੀਂ ਕਰਨਾ ਚਾਹੀਦਾ। ਮਨਮੁਖ ਰੋਂਦੇ ਨੇ ਇਹਨੂੰ ਛੱਡਦੇ, ਪਰ ਗੁਰਮੁਖ ਹੱਸ ਕੇ ਇਹ ਸਰੀਰ ਨੂੰ ਛੱਡ ਜਾਂਦੇ ਨੇ। ਉਹਨਾਂ ਨੂੰ ਪਤਾ ਵੀ ਜਾਣਾ ਤੇ ਹੈ, ਇਹ ਮਕਾਨ ਹੈ ਉਹਨੇ ਖਾਲੀ ਕਰਾ ਲੈਣਾ ਆਪਣਾ, ਅਸੀਂ ਇਹਦੇ ਮਾਲਕ ਨਹੀਂ, ਮਾਲਕ ਕੋਈ ਹੋਰ। ਤੇ ਉਹ ਹੱਸ ਕੇ ਦੁਨੀਆਂ ਵਿੱਚੋਂ ਜਾਂਦੇ ਨੇ ਤੇ ਗੁਰਮੁਖ ਰੋਂਦੇ ਹੋਏ ਜਾਂਦੇ, ਉਹ ਧਾਹਾਂ ਮਾਰਦੇ ਜਾਂਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅੱਠਵੇਂ ਪਾਤਸ਼ਾਹ ਉਸ ਵੇਲੇ ਆਖਣ ਲੱਗੇ ਭਾਈ ਹੁਣ ਜਾਣਾ ਹੈ। ਸੰਗਤਾਂ ਨੇ ਅਰਦਾਸ ਕੀਤੀ ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਤੇ ਅੱਠਵੇਂ ਪਾਤਸ਼ਾਹ ਨੇ ਹੱਥ ਜੋੜੇ ਬਾਬਾ ਬਕਾਲਾ ਸਾਹਿਬ ਵੱਲ, ਪੰਜ ਪੈਸੇ ਤੇ ਨਰੇਲ ਮੰਗਾਇਆ, ਨਾਰੀਅਲ ਮੰਗਾਇਆ, ਹੱਥ ਜੋੜ ਕੇ ਬਕਾਲੇ ਵੱਲ ਮੂੰਹ ਕਰਕੇ ਮੱਥਾ ਟੇਕਿਆ ਤੇ ਨਾਲ ਕਹਿਤਾ ਬਾਬਾ ਬਕਾਲੇ। ਇੰਨੀ ਗੱਲ ਹੀ ਕਹੀ, ਬਾਬਾ ਬਕਾਲੇ। ਇਹ ਕਹਿ ਕੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਸੱਚਖੰਡ ਚਲੇ ਗਏ ਅੱਠਵੇਂ ਪਾਤਸ਼ਾਹ। ਤੇ ਗੁਰਮੁਖੋ ਸੰਗਤ ਵਿੱਚ ਦੁਬਧਾ ਪੈ ਗਈ ਵੀ ਬਕਾਲੇ ਦੀ ਧਰਤੀ ਉੱਤੇ ਨੌਵਾਂ ਗੁਰੂ ਹੋਏਗਾ। ਸੋਢੀ ਸਨ ਜਿੰਨੇ, ਸੰਗਤ ਨੂੰ ਇਹ ਪਤਾ ਸੀ ਵੀ ਗੱਦੀ ਦਾ ਮਾਲਕ ਸੋਢੀਆਂ ਚੋਂ ਹੋਏਗਾ, ਸੋਢੀਆਂ। ਤੇ ਸਤ ਸੰਗਤ 22 ਉਸ ਵੇਲੇ ਗੁਰੂ ਬਣ ਬੈਠੇ, ਨਾਂ ਤੇ ਦੱਸਿਆ ਨਹੀਂ ਸੀ, ਹੈ ਸਾਰੇ ਸੋਢੀ ਸੀ। ਤੇ ਸਤ ਸੰਗਤ ਧੀਰ ਮੱਲ ਵੀ ਉੱਥੇ ਜਾ ਕੇ ਆਪਣਾ ਪਲੰਘਾ ਡਾਕ ਕੇ ਬਹਿ ਗਿਆ। ਉਹਦੇ ਕੋਲ ਉਹ ਸਰੂਪ ਵੀ ਸੀ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ ਸੀ, ਜਿਹੜਾ ਸਰੂਪ ਅੱਜ ਕਰਤਾਰਪੁਰ ਸਾਹਿਬ ਪਿਆ, ਦਰਸ਼ਨ ਨਹੀਂ ਕਰਾਉਂਦੇ ਹੋ। ਉਹ ਸਰੂਪ ਉਹਨੇ ਪ੍ਰਕਾਸ਼ ਕਰ ਲਿਆ, ਆਪਣਾ ਤੰਬੂ ਲਾ ਲਿਆ, ਚੌਰ ਲੱਗ ਪਿਆ ਕਰਾਉਣ, ਗੁਰੂ ਬਣ ਕੇ ਬਹਿ ਗਏ। ਬਾਕੀ ਦੇ ਸਨ ਜਿਹੜੇ ਸਾਰਿਆਂ ਨੇ ਮੰਜੇ ਡਾਹ ਲਏ, ਆਪਣੇ ਆਪਣੇ ਬੰਦੇ ਛੱਡ ਦਿੱਤੇ। ਸੰਗਤ ਆਈ ਵੀ ਹੁਣ ਨੌਵੇਂ ਗੁਰੂ ਨੂੰ ਦਰਸ਼ਨ ਕਰਾਂਗੇ, ਲੱਭਾਂਗੇ। ਵੇਖਿਆ ਤੇ ਅੱਗੇ 22 ਬੈਠੇ ਆ ਤੇ ਆਵਾਜ਼ਾਂ ਮਾਰਦੇ ਨੇ, ਜਿਵੇਂ ਕੱਪੜੇ ਦੀਆਂ ਦੁਕਾਨਾਂ ਤੇ ਅੱਗੋਂ ਲੰਘੋ ਨਾ ਬਾਜ਼ਾਰ ਚੋਂ ਤੇ ਲੋਕ ਆਵਾਜ਼ਾਂ ਨੀ ਮਾਰਦੇ, ਆ ਜਾਓ ਇੱਧਰ, ਏਦਾਂ ਲੋਕ ਆਵਾਜ਼ਾਂ ਮਾਰਦੇ ਸੀ। ਇੱਧਰ ਗੁਰੂ ਪੂਰਾ ਬੈਠਾ, ਆਹ ਗੁਰੂ ਅਸਲੀ ਹੈ, ਬਾਕੀ ਨਕਲੀ ਨੇ। ਦੂਜਿਆਂ ਦੀ ਨਿੰਦਿਆ ਕਰਦੇ ਨੇ, ਆਪਣੇ ਗੁਰੂ ਦੀ ਸੋਭਾ ਕਰਦੇ ਨੇ, ਆਪਣੇ ਗੁਰੂ ਦੀ ਸੋਭਾ ਕਰਦੇ ਨੇ, ਦੂਜਿਆਂ ਦੀ ਨਿੰਦਿਆ ਕਰਦੇ ਨੇ, ਰੌਲਾ ਪਾ ਰਹੇ ਨੇ। ਇੱਧਰ ਨੂੰ ਆ ਜਾਓ, ਆਹ ਗੁਰੂ ਪੂਰਾ, ਇੱਧਰ ਨੂੰ ਆ ਜਾਓ, ਆਹ ਗੁਰੂ ਪੂਰਾ। ਸੰਗਤਾਂ ਬੜੀਆਂ ਹੈਰਾਨ ਹੋਈਆਂ, ਜਾਈਏ ਤੇ ਕਿੱਥੇ ਜਾਈਏ, ਇੰਨੇ ਗੁਰੂ। ਕਈ ਭੋਲੇ ਭਾਲੇ ਉਹਨਾਂ ਦੇ ਚੁੰਗਲ ਵਿੱਚ ਫਸ ਗਏ। ਮੁਖੀ ਉਹਨਾਂ ਦਾ ਧੀਰ ਮੱਲੀ ਸੀ, ਕਿਉਂਕਿ ਉਹਦੇ ਕੋਲ ਗੁਰਬਾਣੀ ਸੀ, ਸਰੂਪ ਸੀ ਗੁਰੂ ਸਾਹਿਬ, ਇਸ ਕਰਕੇ ਉਹਨੂੰ ਬਹੁਤੇ ਮੱਥੇ ਟਿਕਦੇ ਸੀ। ਪਰ ਮਨ ਦੀ ਸ਼ਾਂਤੀ ਨਹੀਂ ਸੀ ਆ ਰਹੀ। ਕਿਉਂ ਗੁਰਮੁਖੋ, ਕਾਗਜ਼ ਦੀਆਂ ਫੁੱਲਾਂ ਵਿੱਚੋਂ ਕਦੇ ਸੁਗੰਧੀ ਨਹੀਂ ਆਉਂਦੀ, ਮਹਿਕਾਂ ਨਹੀਂ ਆਉਂਦੀਆਂ। ਤੇ ਸੰਗਤ ਜੀ, ਉਨੀ ਦਿਨੀ ਮੱਖਣ ਸ਼ਾਹ ਲਵਾਣਾ ਵਪਾਰੀ ਸੀ, ਬੜਾ ਤਕੜਾ ਗੁਰੂ ਘਰ ਦਾ ਸੀ, ਸ਼ਰਧਾਲੂ। ਇੱਕ ਥਾਂ ਤੋਂ ਦੂਜੀ ਥਾਂ ਸਮੁੰਦਰ ਵਿੱਚ ਜਹਾਜ਼ ਦੇ ਉੱਤੇ ਉਹ ਸਮਾਨ ਲੈ ਕੇ ਜਾਂਦਾ ਸੀ, ਲੈ ਕੇ ਆਉਂਦਾ ਸੀ, ਵੱਡਾ ਬੇੜਾ ਸੀ ਉਹਦਾ, ਤਕੜਾ ਵਪਾਰੀ ਸੀ। ਤੇ ਗੁਰਮੁਖੋ ਐਸੀ ਉਹਦਾ ਤੂਫਾਨ ਆਇਆ ਸਮੁੰਦਰ ਦੇ ਵਿੱਚ, ਬੇੜਾ ਡਗਮਗਾਉਣ ਲੱਗ ਪਿਆ, ਬਚ ਤੇ ਗਿਆ, ਪਰ ਸਮੁੰਦਰ ਉਹਦਾ ਵਾਹਿਗੁਰੂ ਬੇੜਾ ਸਮੁੰਦਰ ਦੇ ਵਿੱਚ ਰੇਤ ਤੇ ਰੇਤ ਦਾ ਟਿੱਬਾ ਸੀ ਉਹਦੇ ਉੱਪਰ ਚੜ ਗਿਆ। ਜਹਾਜ਼ ਹੁਣ ਉਹਦੇ ਵਿੱਚ ਐਸਾ ਫਸਿਆ, ਨਾ ਅੱਗੇ ਹੋਵੇ ਨਾ ਪਿੱਛੇ ਹੋਵੇ। ਸਾਰਿਆਂ ਨੇ ਅਰਦਾਸਾਂ ਕੀਤੀਆਂ, ਗੱਲ ਨਾ ਬਣੀ। ਫਿਰ ਮੱਖਣ ਸ਼ਾਹ ਲਬਾਣੇ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ, ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋ ਯਹੀ ਹੈ ਕਿ ਯੇ ਮੁਸ਼ਕਿਲ ਸੇ ਹੋਤੀ ਹੈ।